ਸੋ ਇਹ ਵੀ ਜਿਹੜਾ ਹੈ ਰਸਨਾ ਦੇ ਨਾਲ ਕੀ ਹੁੰਦਾ ਤੇ ਸਾਚ ਸ਼ਬਦ ਵਿਚਾਰੇ, ਸ਼ਬਦ ਦਾ ਵਿਚਾਰ ਕਰਕੇ ਸੱਚ ਸ਼ਬਦ ਦਾ। ਇਹ ਥੋੜ੍ਹੀ ਜਿਹੀ ਔਖੀ ਗੱਲ ਹੈ ਜਿਹੜੀ ਮੈਂ ਹੁਣ ਕਹਿਣ ਲੱਗਾ, ਉਹ ਇਹ ਕਿ ਸੱਚਾ ਸ਼ਬਦ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ। ਇੱਥੇ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਹੈ ਨਹੀਂ। ਜਿੰਨਾ ਚਿਰ ਅਸੀਂ ਇਸ ਗੱਲ 'ਤੇ ਨਹੀਂ ਆਉਂਦੇ ਉਨਾ ਚਿਰ ਹਉਮੈ ਦਾ ਖਾਤਮਾ ਨਹੀਂ ਹੁੰਦਾ। ਜਦ ਸਾਡੇ ਮਨ ਨੇ 100% ਮੰਨ ਲਿਆ ਉਸੇ ਵੇਲੇ ਹਉਮੈ ਨੱਠ ਜਾਏਗੀ, ਨਾਮ ਪ੍ਰਗਟ ਹੋ ਜਾਏਗਾ। ਸੋ ਮਹਾਰਾਜ ਕਹਿੰਦੇ ਅੰਮ੍ਰਿਤ ਖੂਟਾ, ਅੰਮ੍ਰਿਤ ਭਰਿਆ ਖੂਹ ਭਰਿਆ ਹੋਇਆ ਅੰਮ੍ਰਿਤ ਦਾ ਚਸ਼ਮਾ ਤੇਰੇ ਅੰਦਰ ਹੈ ਪਿਆਰਿਆ, ਸ਼ਬਦ ਕਾਢ ਪਿਆ ਪਨਹਾਰ। ਆਹ ਜਿਹੜਾ ਗੁਰੂ ਦਾ ਸ਼ਬਦ ਲਿਆ ਨਾ, ਵਾਹਿਗੁਰੂ ਮੰਤਰ ਪੰਜ ਪਿਆਰਿਆਂ ਨੇ ਦਿੱਤਾ ਹੈ, ਜਾਂ ਕਿਸੇ ਵੀ ਸਮਰੱਥ ਪੁਰਸ਼ ਨੇ ਕੋਈ ਵੀ ਸ਼ਬਦ ਦਿੱਤਾ ਹੈ, ਅੱਲਾ ਦਿੱਤਾ ਹੈ, ਰਾਮ ਦਿੱਤਾ ਹੈ, ਹਰੀ ਦਿੱਤਾ ਹੈ, ਓਮਕਾਰ ਦਿੱਤਾ ਹੈ, ਸੋਹਮ ਦਿੱਤਾ ਹੈ, ਕਹਿੰਦੇ ਇਹਦੇ ਨਾਲ ਕੱਢ ਹੋਣਾ। ਕੋਈ ਬੜਾ ਡੋਲ ਹੈ, ਕੋਈ ਛੋਟਾ ਹੈ, ਕੋਈ ਬੋਕਾ ਹੈ, ਕੋਈ ਗੜਵੇ ਨੂੰ ਇਹ ਬੰਨੀ ਹੋਈ ਹੈ ਰੱਸੀ, ਕੱਢਣਾ ਸਭ ਨੇ ਹੀ ਹੈ, ਨਿਸ਼ਚੇ ਦੀ ਬਾਤ ਆਪਣੇ। ਸੋ ਮਹਾਰਾਜ ਕਹਿੰਦੇ ਅੰਮ੍ਰਿਤ ਤੇਰੇ ਅੰਦਰ ਹੈ, ਇਹ ਖੂਹ ਭਰਿਆ ਪਿਆ, ਤੂੰ ਸ਼ਬਦ ਦੇ ਨਾਲ ਕੱਢ ਲੈ। ਜਿਸ ਤਰ੍ਹਾਂ ਆਪਾਂ ਹੁਣ ਜਾਪ ਕਰਿਆ ਸੀ ਨਾ ਸ਼ਬਦ ਦਾ, ਅੰਮ੍ਰਿਤ ਵੇਲੇ ਉੱਠਿਆ ਕਰ, ਇਸ਼ਨਾਨ ਕਰਕੇ ਕਿਸੇ ਏਕਾਂਤ ਥਾਂ 'ਤੇ ਬਹਿ ਜਾ ਕਰ ਆਸਣ ਬਿਛਾ ਕੇ, ਫਿਰ ਤੂੰ ਇਹ ਸ਼ਬਦ ਨੂੰ ਜਪ। ਜਪਣ ਦੇ ਨਾਲ ਇਹ ਹੌਲੀ ਹੌਲੀ ਇਹ ਲੱਗ ਜਿਹੜੀ ਹੈ ਸ਼ਬਦ ਦੀ, ਇਹ ਅੰਮ੍ਰਿਤ ਦੇ ਖੂਹ ਪਾਣੀ ਜਿੱਥੇ ਹੈ ਉੱਥੇ ਤੱਕ ਪਹੁੰਚੂਗੀ। ਫਿਰ ਇਹ ਹੋਏਗਾ ਕਿ ਕਹਿੰਦੇ ਤੇਰੇ ਅੰਦਰ ਨਾਮ ਹੀ ਨਾਮ ਹੋ ਜਾਏਗਾ, ਨਾਮ ਦੀ ਐਨਰਜੀ ਆ ਜਾਏਗੀ, ਨਾਮ ਦੀ ਸ਼ਕਤੀ ਆ ਜਾਏਗੀ। ਨਾਮ ਦੀ ਸ਼ਕਤੀ ਕਿੱਡੀ ਹੁੰਦੀ ਹੈ ਇਹਦਾ ਕੋਈ ਆਦਮੀ ਅੱਜ ਤੱਕ ਨਹੀਂ ਪੈਦਾ ਹੋਇਆ ਜਿਹੜਾ ਅੰਦਾਜ਼ਾ ਲਾ ਲਵੇ। ਫਾਈ ਨਾਮ ਅਮੋਲ ਕੀ ਨਾ ਕੋਈ ਜਾਣ ਤੋਂ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗਵਾਨ। ਉਹ ਨਾਮ ਅੰਦਰ ਹੈ ਨੌ ਨਿਧ ਨਵਾਂ ਖਜ਼ਾਨਿਆਂ ਵਾਲਾ, ਅੰਮ੍ਰਿਤ ਹਰ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਜਿੱਥੇ ਹੈਗਾ ਉੱਥੇ ਨਿਸ਼ਾਨੀ ਹੈ, ਸੁੰਨ ਸਮਾਧ ਉੱਥੇ ਵੀ ਕੋਈ ਫੁਰਨਾ ਨਹੀਂ ਆਉਂਦਾ, ਅਨਹਤ ਹੈ ਨਾਲ। ਉੱਥੇ ਬਾਰਿਸ਼ ਹੁੰਦੀ ਹੈ ਨਾਮ ਦੀ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁੱਖ ਵਾਸ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਨਾ ਦੁੱਖ ਦਾ ਪਤਾ ਲੱਗਦਾ ਨਾ ਸੁੱਖ ਦਾ ਪਤਾ ਲੱਗਦਾ, ਦੋਹਾਂ 'ਤੇ ਉੱਤੇ ਚ ਲੰਘ ਜਾਂਦਾ। ਜੇ ਤਤੀ ਤਵੀ ਦੇ ਬਿਠਾ ਤਾ ਨਾਮ ਦੇ ਮੰਡਲ 'ਚ ਗਿਆ ਹੋਇਆ, ਸਾਡੇ ਮੰਗਣ ਚੀਕਾਂ ਨਹੀਂ ਉਹ ਮਾਰਦਾ, ਉਹਨੂੰ ਪਤਾ ਵੀ ਉਹ ਸੁਰਤੋਂ ਦੀ ਨਾਮ ਦੇ ਵਿੱਚ ਚਲੀ ਗਈ। ਸਰੀਰ ਦਾ ਦੁੱਖ ਸੁੱਖ ਉੱਥੇ ਪਹੁੰਚਦਾ ਨਹੀਂ ਹੈ। ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਕਾਸ਼, ਜਿੱਥੇ ਆਤਮਾ ਦਾ ਪ੍ਰਕਾਸ਼ ਹੋ ਜਾਂਦਾ ਦੁੱਖਾਂ ਤੋਂ ਉੱਪਰ ਹੋ ਜਾਂਦਾ। ਹੁਣ ਕਿੱਡੀ ਬੜੀ ਕੀਮਤੀ ਚੀਜ਼ ਸਾਡੇ ਅੰਦਰ ਰੱਖੀ ਹੋਈ ਹੈ। ਕੱਲ ਮੈਂ ਕਿਹਾ ਸੀ ਕਿ ਉਹਦੇ ਤਰੀਕਾ ਪਿਆਰਿਓ ਆ ਹੈ ਸਾਡੇ ਸਾਡੀ ਸੰਪਰਦਾ ਚ ਸਿੱਖ ਧਰਮ ਦੇ ਅੰਦਰ, ਬਾਕੀ ਸੰਪਰਦਾਵਾਂ ਨੇ ਵਾਹਿਗੁਰੂ ਨੇ ਬੇਅੰਤ ਦੁਨੀਆ ਜਦ ਤੋਂ ਸੰਸਾਰ ਰਚਿਆ ਬਣਾਈ ਹੈ ਤੇ ਉਹਦੇ ਧਰਮ ਦਾ ਵੀ ਸਾਧਨ ਬਣਾਇਆ ਹੋਇਆ। ਸੋ ਜਿਹੜਾ ਸਾਡਾ ਸਾਧਨ ਹੈ ਇਹਨੂੰ ਬੁਲਾਓ, ਦੂਜਿਆਂ ਨਾਲ ਕਹਿੰਦਾ ਝਗੜਾ ਸਾਡਾ, ਸਾਨੂੰ ਆਪ ਹੀ ਨਹੀਂ ਲੱਭਿਆ, ਹਾਲੇ ਰੌਲਾ ਤਾਂ ਅਸੀਂ ਪਾਈ ਜਾਂਦੇ ਹਾਂ, ਸਾਨੂੰ ਅਜੇ ਪਤਾ ਹੀ ਨਹੀਂ ਲੱਗਿਆ ਅੰਦਰਲੇ ਅੰਮ੍ਰਿਤ ਦਾ ਬਾਹਰਲਾ ਅੰਮ੍ਰਿਤ ਠੀਕ ਹੈ। ਉਹਦਾ ਨਾਂ ਅਸੀਂ ਰੱਖ ਲਿਆ, ਉਸ ਵੇਲੇ ਅੰਮ੍ਰਿਤ ਨਹੀਂ ਸੀ, ਉਸ ਵੇਲੇ ਪਾਹੁਲ ਕਹਿੰਦੇ ਸੀ, ਪੀਵੋ ਪਾਹੁਲ ਖੰਡੇ ਪਾਰ ਹੋਏ ਜਨ ਸਵੇਲਾ। ਸਹਿ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਗੁਰੂ ਦਾ ਜਿਹੜਾ ਚਰਿੱਤਰ ਹੁੰਦਾ, ਮੈਂ ਕੱਲ ਵੀ ਬੇਨਤੀ ਕਰੀ ਸੀ ਕਿ ਉਹ ਨਿਰਵੈਰ ਹੁੰਦਾ, ਨਿਰਾਲਾ ਹੁੰਦਾ, ਦੁਨੀਆ ਨਹੀਂ ਸੋਚ ਸਕਦੀ ਗੁਰੂ ਦੇ ਬਾਰੇ, ਗੁਰੂ ਸਭ ਕੁਝ ਜਾਣਦਾ ਹੁੰਦਾ ਤੇ ਐਸਾ ਪ੍ਰਮਾਣ ਕੀਤਾ ਹੈ ਬੜੋ ਪਿਆਰ ਨਾਲ। ਨਿਰਵੈਰ ਨਿਰਾਲਾ Thank you. महाराज कहते वो सतगुरु होया करता घर में घर दिखाए दे तो सतगुर पुरुष होया ए शरीर दे विच जिहड़ा वैगुरु नूं मिला दे वो सतगुरु हुंदा। कहते निशानी की है कहते पंच शब्द तुनकार तुन बाजे शब्द निशान पंज शब्दां दी तुनकार हुंदी है जिहनूं अनहद शब्द कहते ए जदों निशानी आ जावे तां समझ लवे मैनूं राह लभ गया। दीप लो पताल ते खंड मंडल हैरान ये सत बातियां होंदियां भजन करने वाले दियां सत स्टेजा जिवें मंजला उच्चे थां ते किते चढ़ना है सत मुकाम रस्ते विच आउण भी पहला आओ फिर आओ फिर आओ ये गल्लां बड़ियां समझण वालियां ने। लगातार सत्संग करो तां किते जाके समझ आउंदियां ने फिर भी बहुत मुश्किल है। नौ ता मैं लै दिना नौ लैण नाल कोई फर्क नहीं पैना। पहली बात ही तलाश दी हुंदी है बाबे फरीद वंगन तलाश लगे 24 साल जंगलां च भटकदा रहा तलाश करदा रहेगा। दूसरी होया करदी है वादी है इश्क प्यार दी फिर गुरु कोल चलिया गया मुरशद कोल 14 साल उत्थे प्यार करिया। तीसरी वादी होया करदी है वादी है मैं मार्फत पता लग जाता भी इतने वाहगुरु आप ही है उदा ही नूर है वह आपे ही पथरिया है लेकिन अखा नाल नहीं अजे देखिया। तीसरी पौड़ी चढ़ गया तीसरे डंडे तीसरे समझ लो तीसरे मुकाम से पहुंच गया। चौथे मुकाम से जाके लिव लग जाती है अगला हाका मारता भाई प्रशादा छकला तू क्यों नहीं छकता इतें ही बैठा है बाहर चले गया उत्थे ही लिव लग गई उत्थे ही बैठा रहे। नाम की धुन अंदर चल पैंदी है पूरे जोर नाल उहदे विच सुरत लग जाती है इहनूं लिव लगना कहते। महाराज कहते जे लिव नहीं ना लगी प्यारे हो एक गल सुन तुहाडी देह है जिहड़ी है देह कहाउण दे काबल नहीं है ये कौड़ होया होया देह नूं कौड़ कौड़ी देह है साची लिवै बिन देह नमाणी देह नमाणी लिवै वाजो क्या करे बेचारे। तीसरी मंजिल तो ही नहीं असी चौथी तक पहुंचे नहीं है कि लिव नहीं साड़ी लगी अजे लिव लगती है असं जानते हैं भी तेरी लिव लगी हुई है धुन लगी हुई है पैसे कमाउण च तू गलत काम करने वास्ते लिव लाई बैठा तो जब परमेश्वर के नाम नाल लिव लगती है अंदर रस आता है टाइम भुल जाता है अंदरले पासे नाद सुनते हैं बगैर बजाया होया बाजे बजते हैं वो इन्नी मिठी सुरीली तो मैं उहदे विच उठ नहीं हुंदा आदमी ते लिव लग जांदी है नाम उहदे विच चलदा शब्द दी गूंज पैंदी है ते नाल बाजे हुंदा ए चौथी मंजिल हो जाया करदी है। पंजवीं होया करदी है वहदियत दी पता लग जांदा वी मैं ते वाहगुरू अड अड नहीं हैगे असीं इक्को ही हां लेकिन अजे तक अंदरों नहीं मन्निया अंदरों मन लो ते कोई मन ले हुणे ब्रह्म ज्ञानी होजू इत्थे बैठा बैठा ही कोई बंदा हिम्मत नाल मान लो मैं दस दिना महाराज कहते आद सच जुगाद सच है पे सच नानक उसी दिता ਇਹਦਾ ਮਤਲਬ ਕੀ ਹੈ ਅਸੀਂ ਤਾਂ ਜਾਣਦੇ ਹੀ ਨਹੀਂ, ਪ੍ਰੋਫੈਸਰ ਨਹੀਂ ਜਾਣਦੇ, ਗਿਆਨੀਆਂ ਨੂੰ ਨਹੀਂ ਪਤਾ, ਸੰਤਾਂ ਨੂੰ ਪਤਾ। ਉਹ ਇਹ ਹੈ ਵੀ ਵਾਹਿਗੁਰੂ ਤਾਂ ਬਿਨਾਂ ਹੈ ਹੀ ਕੋਈ ਨਹੀਂ, ਮੈਂ ਹਾਏ ਨਹੀਂ, ਮੈਂ ਨਾਹੀਂ, ਪ੍ਰਭ ਸਭ ਕੁਛ ਤੇਰਾ, ਇਹ ਤਾਂ ਤੂੰ ਹੀ ਤੂੰ ਹੈ, ਮੈਂ ਤਾਂ ਹਾਏ ਨਹੀਂ, ਮੈਂ ਐਵੇਂ ਵਿੱਚ ਪੜ ਕੇ ਆ ਕੇ। ਜਿਹਨੂੰ ਇਹ 100% ਵਿਸ਼ਵਾਸ ਹੋ ਜਾਵੇ ਉਸੇ ਵੇਲੇ ਬ੍ਰਹਮ ਦਾ ਗਿਆਨ ਹੋ ਜਾਏਗਾ। ਇਹਨੂੰ ਅਭੇਦ ਅਵਸਥਾ ਕਹਿੰਦੇ ਨੇ, ਅਜੇ ਮਿਲਿਆ ਨਹੀਂ ਹੈ ਲੇਕਿਨ ਵਹਿਦੀਅਤ ਵਿੱਚ ਪਹੁੰਚ ਗਿਆ, ਖਿਆਲ ਆਉਣ ਲੱਗ ਗਏ ਵੀ ਇੱਥੇ ਹੋਰ ਕੋਈ ਨਹੀਂ, ਹੁਣ ਇੱਥੋਂ ਕਹਾਂ ਫਿਰ ਤਰੱਕੀ ਕਰੀ। ਫਿਰ ਕਿੱਥੇ ਪਹੁੰਚਿਆ? ਕਹਿੰਦੇ ਹੈਰਾਨੀ ਦੇ ਮੰਡਲ ਚ ਪਹੁੰਚ ਗਿਆ, ਬਿਸਮਾਰ ਦੇ ਮੰਡਲ ਵਿੱਚ ਪਹੁੰਚ ਗਿਆ। ਸਹਿ ਨਹੀਂ ਹੁੰਦਾ, ਜਰ ਨਹੀਂ ਹੁੰਦਾ, ਇੰਨਾ ਆਨੰਦ ਆਉਂਦਾ। ਹੁਣ ਇੱਕ ਮੰਜ਼ਿਲ ਹੋਰ ਰਹਿ ਗਈ, ਸਤਿਨਾਮ। ਉਹ ਕਿਹੜੀ ਰਹਿ ਗਈ? ਉਹ ਗੁਰੂ ਦੀ ਮਦਦ ਤੇ ਬਿਨਾਂ ਨਹੀਂ ਲੰਘ ਹੋਇਆ ਕਰਦਾ, ਇੱਥੇ ਗੁਰੂ ਦੀ ਮਦਦ ਦੀ ਲੋੜ ਹੈ, ਪੂਰੇ ਸੰਤ, ਪੂਰੇ ਸੰਤ ਦੀ ਲੋੜ ਹੈ। ਕੋਈ ਸੰਤ ਹੈ ਨਹੀਂ ਦੁਨੀਆਂ 'ਚ, ਬੜਾ ਮੁਸ਼ਕਲ ਹੈ। ਗੁਰੂ ਗ੍ਰੰਥ ਸਾਹਿਬ ਅੱਗੇ ਹੀ ਬੇਨਤੀਆਂ ਕਰੋ, ਇਹੀ ਨਗਾ ਦੇਣਗੇ। ਗੁਰੂ ਗ੍ਰੰਥ ਸਾਹਿਬ ਜੋ ਹੈ ਨਾ, ਪ੍ਰਤੀਕ ਹੁੰਦਾ, ਇਹ ਗੁਰੂ ਨਾਨਕ ਸਾਹਿਬ ਦੇ ਪ੍ਰਤੀਕ ਹੈ, ਦਸਾਂ ਪਾਤਸ਼ਾਹੀਆਂ ਦਾ। ਦਸ ਪਾਤਸ਼ਾਹੀਆਂ ਤਾਂ ਕਹਿੰਦੇ ਆ ਇਕੱਲੇ ਗੁਰੂ ਹੋਇਆ, ਨੌ ਗੁਰੂ ਦਾ ਗੁਰੂ ਨਾਨਕ ਸਾਹਿਬ, ਗੁਰੂ ਜੋਤ ਹੈ, ਉਹ ਹੁਣ ਵੀ ਹੈਗੀ, ਹਰੇਕ ਦੇ ਅੰਦਰ ਹੈ। ਜਿਹੜਾ ਮਿਲਣਾ ਚਾਹੁੰਦਾ ਮਿਲ ਲਓ, ਤਰੀਕੇ ਹੁੰਦੇ ਨੇ ਉਹਦੇ ਮਿਲਣ ਦੇ ਵੀ। ਉਹਦੀ ਮਿਹਰਬਾਨੀ ਹੁੰਦੀ ਹੈ, ਉਹ ਇਹ ਜੀਵ ਦੇ ਵਿੱਚੋਂ ਦੁਆਇਤ ਖਤਮ ਕਰਕੇ, ਏਕ ਦੇ ਏਕਤਾ ਵਿੱਚ ਦਾਖਲ ਕਰਕੇ ਇਹਦਾ ਮੈਂ ਭਾਵ ਕੱਟ ਦਿੰਦਾ, ਇੱਥੇ ਪਰਮੇਸ਼ਰ ਹੀ ਪਰਮੇਸ਼ਰ ਰਹਿ ਜਾਂਦਾ। ਉਹਨੂੰ ਕਹਿੰਦੇ ਨੇ ਫਨਾਹ ਫਿਲਾ, ਜਾਂ ਫਨਾਹੇ ਅੱਲਾ, ਅੱਲਾ ਦੇ ਵਿੱਚ ਫਨਾਹ ਹੋ ਜਾਣਾ, ਵਾਹਿਗੁਰੂ 'ਚ ਭੇਦ ਹੋ ਜਾਣਾ। ਇਹ ਚੀਜ਼ਾਂ ਗੁਰੂ ਕੋਲ ਹੁੰਦੀਆਂ। ਜੇ ਜਿਹੜਾ ਗੁਰੂ ਹੈ ਉਹ ਕਹਿੰਦੇ ਗੁਰੂ ਉਸ ਨੂੰ ਤਾਂ ਨੇ ਘਰ ਮੇ ਘਰ ਦਿਖਾਏ ਦੇ ਸਤਿਗੁਰ ਪੁਰਖ ਜਾਣ। ਇਹ ਸਰੀਰ ਵਿੱਚ ਇਹ ਵਾਹਿਗੁਰੂ ਨਾਲ ਮਿਲਾਉਂਦਾ ਹੈਗਾ, ਵਾਹਿਗੁਰੂ ਹੈ ਸਰੀਰ 'ਚ। ਉਹ ਪਰਛਾਵੇਂ ਨੂੰ ਅਸੀਂ ਮੰਨ ਕੇ ਮੈਂ ਮੰਨੀ ਜਾਂਦੇ ਹਾਂ, ਇਹ ਹੁਣ ਗੱਲ ਟੁੱਟਦੀ ਨਹੀਂ ਹੈ, ਗੱਲਾਂ ਦੱਸੀਆਂ ਤਾਂ ਨਹੀਂ ਟੁੱਟਦੀ, ਇਹ ਤਾਂ ਸਾਧਨਾ ਨਾਲ ਟੁੱਟਦੀ ਹੈ, ਉਹ ਨਹੀਂ ਆਉਂਦੀ। ਸੋ ਗੁਰੂ ਜਿਹੜਾ ਉਹ ਦਿਖਾ ਦਿੰਦਾ, ਗੁਰੂ ਹੁੰਦਾ ਹੀ ਇਸ ਕਰਕੇ ਹੈ, ਗੁਰੂ ਨੂੰ ਅਸੀਂ ਸਭ ਕੁਛ ਸੌਂਪਦੇ ਹਾਂ ਇਸ ਕਰਕੇ, ਮੈਨੂੰ ਤੂੰ ਮਿਲਾ ਦੇ ਰੱਬ ਨੂੰ, ਮੇਰੇ ਕੋਲੋਂ ਜੰਮਣ ਮਰਨ ਦੀ ਫਾਈ ਲਾ ਦੇ। ਮਹਾਰਾਜ ਕਹਿੰਦੇ ਫਿਰ ਆਉਂਦੀ ਹੈ ਅਵਸਥਾ, ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ ਵਿਸਮਾਤ ਦੀ ਅਵਸਥਾ, ਤਾਰ ਘੋਰ ਬਜੰਤਰ ਤੇ ਸਾਚ ਪੁਰਖ ਸੁਲਤਾਨ। ਉੱਥੇ ਬੇਅੰਤ ਮਹਾਰਾਜ ਕਹਿੰਦੇ ਸੋ ਦਰ ਕਿਹਾ, ਸੋ ਕਰ ਕਿਹਾ, ਜਿਤ ਬੈ ਸਰਬਮਾਨੇ ਬਾਜੇ ਤੇਰੇ ਨਾਦ ਨੇਕ ਸੰਗਤਾਂ ਕੇਤੇ ਵਾਉਣ ਵਾਲੇ, ਗਿਣਤੀ ਮਿਣਤੀ ਤੋਂ ਬਾਹਰ ਨੇ ਗਾਉਣ ਵਾਲੇ। ਮਹਾਰਾਜ ਕਹਿੰਦੇ ਤਾਰ ਘੋਰ ਬਜੰਤਰ ਤੇ ਸੱਚ ਤਸਤ ਫੁਲਤਾ। ਸੋ ਐਸਾ ਜੋ ਗੁਰੂ ਹੁੰਦਾ ਹੈ ਉਹਦਾ ਸਾਡੇ ਵਰਗਾ ਸੁਭਾਅ ਨਹੀਂ ਹੁੰਦਾ, ਸਾਤੋਂ ਵੱਖਰਾ ਹੁੰਦਾ, ਨਿਰਵੈਰ ਹੁੰਦਾ, ਨਿਰਾਲਾ ਹੁੰਦਾ, ਉਹਦੀ ਕਿਰਿਆ ਨੂੰ ਕੋਈ ਜਾਣ ਨਹੀਂ ਸਕਦਾ। ਕੱਲ੍ਹ ਮੈਂ ਬੜੀ ਲੰਮੀ ਚੌੜੀ ਬੇਨਤੀ ਕਰਕੇ ਦੱਸੀ ਸੀ ਕਿ ਗੁਰੂ ਮਹਾਰਾਜ ਨਾਲ ਬਗੈਰ ਕਿਸੇ ਮਤਲਬ ਤੇ ਯੁੱਧ ਸ਼ੁਰੂ ਹੋ ਗਏ, ਕੋਈ ਮਤਲਬ ਨਹੀਂ ਸੀ। ਜੇ ਸੀ ਤਾਂ ਉਹ ਦੁਨਿਆਵੀ ਸੀ, ਰਾਜ ਸੀ, ਮਤਲਬ ਸੀ, ਰਾਜ ਸੀ, ਚਾਲ ਸੀ, ਵੀ ਇਹ ਜਿਹੜੇ ਮੌਤ ਤੋਂ ਉੱਤੇ ਹੁੰਦੇ ਜਾਂਦੇ ਨੇ, ਅੰਮ੍ਰਿਤ ਜਿਨ੍ਹਾਂ ਦੇ ਮੂੰਹ ਨੂੰ ਲੱਗਦਾ ਹੈ, ਅੰਮ੍ਰਿਤ ਅੰਦਰ ਹੈ, ਅੰਮ੍ਰਿਤ ਪੀਵਾ ਅਮਰ ਸੋਵੈ, ਜਿਹਨੇ ਵੀ ਉਹ ਅੰਦਰਲਾ ਅੰਮ੍ਰਿਤ ਪੀ ਲਿਆ ਉਹ ਮੁਰਕੇ ਨਹੀਂ ਮਰਦਾ, ਨਾ ਉਹ ਅੰਮ੍ਰਿਤ ਕਦੇ ਟੁੱਟਦਾ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਹੀ ਨਾ ਲਾਗੇ ਦਾਗਾ। ਉਹ ਜਦ ਇੱਕ ਵਾਰੀ ਮਿਲ ਗਿਆ ਫਿਰ ਨਹੀਂ ਉਹ ਆਦਮੀ ਕਦੇ ਥੱਲੇ ਆਇਆ ਕਰਨਾ, ਕਿਉਂਕਿ ਮਾਇਆ ਦੀ ਉੱਥੇ ਪਹੁੰਚਣੀ ਹੈ, ਨਾ ਹੋਣ ਕਰਕੇ ਉਹ ਗਿਰਦਾ ਨਹੀਂ ਹੈ। ਉਹ ਅੰਮ੍ਰਿਤ ਜਿਨ੍ਹਾਂ ਨੇ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਜਿਹੜੇ ਉਮੀਦਵਾਰ ਸੀ, ਉਹ ਮੌਤ ਤੋਂ ਡਰਨ ਤੋਂ ਹਟ ਗਏ। ਇੱਧਰ ਗੁਰੂ ਮਹਾਰਾਜ ਨੇ ਟੁੱਟੇ ਹੋਏ ਬੰਦੇ ਨੂੰ ਚਾਰ ਟੁਕੜੇ ਹੋਏ ਹੋਏ, ਕੱਲ੍ਹ ਮੈਂ ਦੱਸੇ ਸੀ ਵੀ ਉਹ ਪੂਰਾ ਕਰਤਾ, ਪੂਰਾ ਕਰਕੇ ਇਹਨੂੰ ਰਿਸ਼ੀ ਬਣਾ ਦਿੱਤਾ, ਨਾਲ ਹੁਕਮ ਦੇ ਦਿੱਤਾ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇ। ਉਹਦੇ ਬਾਅਦ ਮਹਾਰਾਜ ਨੇ ਗਿਆਨ ਦੇ ਕੇ ਆਪਣੇ ਬਰਾਬਰ ਕਰ ਲਿਆ, ਆਤਮ ਰਸ ਜੇ ਜਾਣੀ ਸੋਹੈ ਖਾਲਸ ਦੇ, ਪ੍ਰਮ ਹੈ ਮੋਹ ਹੈ ਤਾਸ ਮੈਂ ਰੰਚਕ ਨਾਹੀਂ ਪੇ। ਹੁਣ ਜਿਹੜਾ ਰੱਬ ਬਣ ਗਿਆ ਉਹਨੂੰ ਮੌਤ ਦਾ ਕੀ ਡਰ? ਜਿਹੜੇ ਇਸ ਤਰ੍ਹਾਂ ਦੇ ਬੰਦੇ ਹੋਏ ਉਹ ਜ਼ੁਲਮ ਨੂੰ ਸਹਿ ਨਾ ਸਕੇ, ਉਹਨਾਂ ਨੇ ਟੋਕਾ ਟਾਕੀ ਸ਼ੁਰੂ ਕਰਤੀ ਵੀ ਤੁਸੀਂ ਮਾੜਾ ਕੰਮ ਕਰਦੇ ਹੋ, ਤੁਹਾਡਾ ਕੰਮ ਨੀ ਰਾਜੇ ਚ ਨਹੀਂ ਨਿਆਂ ਕੀ, ਰਾਜਾ ਤਾਂ ਹੁੰਦਾ ਜੇ ਨਿਆਂ ਕਰੇ, ਨਹੀਂ ਤਾਂ ਰਾਜਾ ਕਸਾਈ ਹੁੰਦਾ। ਕਲਕਾਤੀ ਰਾਜੇ ਕਸਾਈ ਧਰਮ ਭੰਗ ਕਰ ਉੱਡ ਰਿਹਾ, ਕੂੜ ਮਾਵਲ ਸੱਚ ਚੰਦਰਮਾ ਦੀਸੇ ਰਾਹੀਂ ਕਹਿ ਜਾਏ ਵੀ ਤੁਸੀਂ ਰਾਜੇ ਬਣੇ ਹੋਏ ਹੋ, ਵਾਹਿਗੁਰੂ ਨੇ ਤੁਹਾਡੇ ਤੇ ਕਿਰਪਾ ਕਰੀ। ਤੁਸੀਂ ਇੱਕ ਅੱਖ ਨਾਲ ਦੇਖੋ ਸਾਰਿਆਂ ਨੂੰ, ਹਿੰਦੂਆਂ ਨੂੰ ਅੱਡ ਦੇਖਦੇ ਹੋ, ਇਸਲਾਮ ਵਾਲਿਆਂ ਨੂੰ ਅੱਡ ਦੇਖਦੇ ਹੋ, ਇਹਨਾਂ ਦੇ ਵਿੱਚ ਵੀ ਅਮੀਰ ਆਦਮੀਆਂ ਨੂੰ ਅੱਡ ਦੇਖਦੇ ਹੋ, ਗਰੀਬਾਂ ਨੂੰ ਅੱਡ ਦੇਖਦੇ ਹੋ। ਇਹ ਡਰ ਜਿਹੜਾ ਸੀ ਇਹ ਰਾਜਿਆਂ ਨੂੰ ਕੁਦਰਤੀ ਪੈਂਦਾ, ਕਿਤੇ ਵੀ ਜਨਤਾ ਦਾ ਜ਼ੋਰ ਵੱਧ ਜਾਵੇ ਰਾਜਾ ਡਰ ਜਾਂਦਾ। ਉਹਦੇ ਕਰਕੇ ਉਹਨਾਂ ਨੇ ਪਹਿਲਾਂ ਤਾਂ ਚਲਾਕੀਆਂ ਕਰੀਆਂ, ਪਹਾੜੀ ਰਾਜਿਆਂ ਨੂੰ ਚੱਕਦੇ ਰਹੇ। ਅਖੀਰ ਬਹੁਤ ਵੱਡਾ ਯੁੱਧ, ਕਿੰਨੀ ਫੌਜ, ਮਹਾਰਾਜ ਲਿਖਦੇ ਆ ਵੀ 10 ਲੱਖ ਫੌਜ ਭੇਜੀ, ਸਾਰੀ ਆਨੰਦਪੁਰ ਸਾਹਿਬ ਦੇ ਦੁਆਲੇ ਨਹੀਂ ਸੀ। ਇਹ ਤਾਂ ਤੁਹਾਡੇ ਨਾਲ ਦੂਜੇ ਜਿਹੜੇ ਬਾਹਰਲੇ ਨੇ ਨਾ ਰੌਲਾ ਪਾ ਲੈਣਗੇ ਵੀ 10 ਲੱਖ ਤੁਸੀਂ ਦੱਸੋ ਵੀ ਕਿੰਨੇ ਏਰੀਏ 'ਚ ਆਉਂਦੇ, ਉਹਨੂੰ 10 ਲੱਖ ਨੂੰ ਕਿਵੇਂ ਸਮਾਨ ਪਹੁੰਚਦਾ। ਉਹ ਸਾਰੇ ਪੰਜਾਬ 'ਚ ਅਪਲਾਈ ਕਰੀ ਹੋਈ ਸੀ ਵੀ ਕਿਤੋਂ ਨਾ ਕੋਈ ਤੁਰ ਸਕੇ, ਹਰ ਥਾਂ ਦੇ ਉੱਤੇ ਸੀ ਵੀ ਕਿਤੋਂ ਸਿੱਖ ਇਕੱਠੇ ਨਾ ਹੋ ਜਾਣ, ਗੁਰੂ ਮਹਾਰਾਜ ਦੇ ਪਿਆਰੇ ਹਮਲਾ ਨਾ ਕਰ ਦੇਣ। ਉਹ ਹਰ ਥਾਂ 'ਤੇ ਦਬਾਏ ਹੋਏ ਸੀਗੇ, ਕੋਈ ਨਾਕਾ ਨਹੀਂ ਸੀਗਾ। ਹੁਣ ਵੀ ਤੁਹਾਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਦੇ ਨਾਲ ਨਾਕਾਬੰਦੀ ਹੁੰਦੀ ਹੈ। ਸੋ ਆਨੰਦਪੁਰ ਦੇ ਘੇਰੇ ਨੂੰ 6 ਮਹੀਨੇ ਲੱਗ ਗਏ। ਉਸ ਵੇਲੇ ਗੁਰੂ ਮਹਾਰਾਜ ਬਾਹਰ ਨਿਕਲਦੇ ਨੇ, ਹੈਰਾਨ ਹੋ ਗਏ, ਕਹਿਣ ਲੱਗੇ ਵੀ ਇਹ ਪੱਤੇ ਦਰਖਤਾਂ ਦੇ ਛਿੱਲਾ ਨਹੀਂ ਨਜ਼ਰ ਆਉਂਦੀਆਂ। ਕਹਿਣ ਲੱਗੇ ਪਾਤਸ਼ਾਹ ਤੇਰੇ ਪਿਆਰਿਆਂ ਨੇ ਪੱਤੇ ਵੀ ਵਾਲ ਵਾਲ ਪੀਲੇ ਨੇ, ਛਿੱਲਾ ਵੀ ਰਗੜ ਰਗੜ ਕੇ ਖਾ ਲਈਆਂ ਨੇ, ਕਿ ਕੁਛ ਦਿਨ ਹੋਰ ਸਰੀਰ ਦਾ ਨਿਰਵਾਹ ਹੋ ਜਾਵੇ ਤੇ ਤੇਰੇ ਲੇਖੇ ਲੱਗ ਜਾਵੇ, ਐਵੇਂ ਹੀ ਨਾ ਸਰੀਰ ਅਸੀਂ ਛੱਡ ਦਈਏ। ਮਹਾਰਾਜ ਕਹਿੰਦੇ ਖਾਲਸਾ ਜੀ ਤੁਸੀਂ ਬਹੁਤ ਵੱਡਾ ਤਪ ਕਰ ਲਿਆ। ਉੱਧਰ ਉਹ ਵੀ ਦੁਖੀ ਹੋ ਗਏ, ਉੱਥੋਂ ਵਾਰ ਵਾਰ ਹਦਾਇਤਾਂ ਆਉਂਦੀਆਂ ਨੇ ਬਈ ਕਿੱਦਾਂ ਕਹਿ ਕਿਲਾ, 10,000 ਬੰਦਾ ਤੁਸੀਂ ਮੈਨੂੰ ਦੱਸਿਆ ਵੀ ਸੀਗਾ ਤੇ ਤੁਸੀਂ 10 ਲੱਖ ਬੰਦੇ 10,000 ਨੂੰ ਕਾਬੂ ਨਹੀਂ ਕਰ ਸਕੇ ਅਜੇ ਤੱਕ। ਸਜਾਵਾਂ ਦੀਆਂ ਲਿਸਟਾਂ ਆ ਗਈਆਂ ਵੀ ਫਾਂਸੀ ਚਾੜ ਦਿੱਤੇ ਜਾਓਗੇ, ਖੱਲਾਂ 'ਚ ਮੜਾ ਦਿੱਤੇ ਜਾਓਗੇ, ਕੁੱਤਿਆਂ ਤੋਂ ਪੜਵਾ ਦਿੱਤੇ ਜਾਓਗੇ ਜੇ ਤੁਸੀਂ ਹਾਰ ਕੇ ਇੱਥੋਂ ਤੁਰੇ। ਡਰ ਗਏ ਸਾਰੇ, ਹੱਲਾ ਕਰਨ ਦੀ ਤਾਕਤ ਨਹੀਂ ਹੈ। ਅਖੀਰ ਚਾਲ ਰਾਜਸੀ ਚਾਲ ਚੱਲੀ, ਉਹ ਇੱਕ ਔਰੰਗਜ਼ੇਬ ਦੇ ਨਾਮ ਦੀ ਇੱਕ ਚਿੱਠੀ ਬਣਾਈ ਗਈ, ਸੱਚੀ ਸੀ ਜਾਂ ਝੂਠੀ ਸੀ ਇਹਦਾ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ। ਇਹੋ ਜਿਹੇ ਮੌਕਿਆਂ ਦੇ ਉੱਤੇ ਬੜਾ ਕੁਛ ਚੱਲਿਆ ਕਰਦਾ। ਕੁਰਾਨ ਸ਼ਰੀਫ ਰੱਖਿਆ ਗਿਆ ਸਿਰ ਦੇ ਉੱਤੇ ਚੁਕਾ ਕੇ, ਜਿਹੜਾ ਵੱਡਾ ਮੌਲਵੀ ਸੀ ਉਸ ਨੂੰ ਭੇਜਿਆ ਗਿਆ ਰਾਜਦੂਤ ਦੇ ਨਾਲ ਵੀ ਗੁਰੂ ਦੇ ਸ੍ਰੇਸ਼ ਪਿਤਾ ਦੇ ਪਾਸ ਚੱਲ। ਇੱਧਰਲੇ ਪਾਸੇ ਪਹਾੜੀਆਂ ਨੇ ਸਾਲਗ੍ਰਾਮ ਲਿਆ ਕੇ ਰੱਖਿਆ, ਆਟੇ ਦੀ ਗਊ ਬਣਾਈ ਤੇ ਗਊ ਦੇ ਮੂਹਰੇ ਇੱਕ ਛੁਰੀ ਰੱਖ ਦਿੱਤੀ। ਜਾ ਕੇ ਗੁਰੂ ਮਹਾਰਾਜ ਦੇ ਕੋਲ ਰੱਖ ਦਿੱਤੀਆਂ ਵੀ ਮਹਾਰਾਜ ਸਭ ਤੋਂ ਬੜੀ ਜਿਹੜੀ ਚੀਜ਼ ਹੈ ਇਹ ਇਸਲਾਮ ਵਾਲਿਆਂ ਵਾਸਤੇ ਕੁਰਾਨ ਦੀ ਹੈ, ਤੇ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਵਾਸਤੇ ਗਊ ਹੈ, ਆ ਛੁਰੀ ਰੱਖੀ ਪਈ ਹੈ ਵੀ ਗਊ ਜਿਵਾ ਹੋ ਜਾਏਗੀ ਜੇ ਤੁਸੀਂ ਸਾਡੀ ਗੱਲ ਨਾ ਮੰਨੋ। ਸਾਨੂੰ ਵੀ ਬਹੁਤ ਤਾੜਨਾ ਆ ਰਹੀਆਂ ਨੇ, ਅਸੀਂ ਮਜਬੂਰ ਹੋਏ ਜਾ ਨਹੀਂ ਸਕਦੇ, ਰੌਲਾ ਸਿਰ ਅਸੀਂ ਬਚ ਤਾਂ ਸਕਦੇ ਹੋ ਜੇ ਤੁਸੀਂ ਕਿਲਾ ਛੱਡਦੇ ਹੋ, ਅਸੀਂ ਆ ਜਾਮਨ ਦਿੰਦੇ ਹਾਂ। ਮਹਾਰਾਜ ਕਹਿੰਦੇ ਪਿਆਰੇ ਹੋ ਜਾਮਨੀਆਂ ਤੁਹਾਡੀਆਂ ਕੱਚੀਆਂ ਰਾਜਸੀ ਚਾਲਾਂ ਨੇ, ਅਸੀਂ ਇਹਨਾਂ ਚਾਲਾਂ 'ਚ ਨਹੀਂ ਆਉਂਦੇ। ਅੰਦਰਲੇ ਪਾਸੇ ਗੱਲ ਚੱਲ ਪਈ, ਗੱਲ ਉਹ ਕੋਈ ਮਾੜੇ ਸਿੱਖ ਨਹੀਂ ਸੀਗੇ ਵੀ ਐਵੇਂ ਅਸੀਂ ਕਹਿ ਦਈਏ ਜੀ ਬੇਦਾਵਾ ਦੇਣ ਵਾਲੇ ਆਏ ਸੀਗੇ, ਬਿਲਕੁਲ ਨਹੀਂ। ਬੜੀਆਂ ਭਾਰੀ ਤਕਲੀਫਾਂ, 99 ਨੰਬਰ ਤਾਂ ਲੈ ਰਹੇ, 1 ਨੰਬਰ 'ਤੇ ਫੇਲ ਹੋਏ ਸੀ, ਉਹ ਵੀ ਜਾ ਕੇ ਦੂਰੀ ਵਾਰੀ ਇਮਤਿਹਾਨ ਦੇ ਕੇ ਪਾਸ ਹੋ ਕੇ ਮਹਾਰਾਜ ਤੋਂ ਵਰ ਲਏ ਉਹਨਾਂ ਨੇ। ਉਸ ਵੇਲੇ ਰਾਏ ਖਿਲਾਫੀ ਹੋ ਗਈ, ਨਿਸ਼ਚਾ ਕੁਛ ਕਮਜ਼ੋਰ ਪੈ ਗਿਆ, ਕਹਿਣ ਲੱਗੇ ਗੁਰੂ ਮਹਾਰਾਜ ਨੇ ਸ਼ਕਤੀ ਤਾਂ ਕੋਈ ਦਿਖਾਈ ਨਹੀਂ ਹੈ, ਮਨੁੱਖਾਂ ਵਾਂਗੂ ਲੜਦੇ ਨੇ। ਵੀ ਸੱਚੇ ਪਾਤਸ਼ਾਹ ਹੁਣ ਫਿਰ ਇਹ ਚਾਲ ਆਪਾਂ ਵੀ ਚੱਲੀਏ, ਆਪਾਂ ਨਿਕਲਣ ਦੀ ਗੱਲ ਕਰੀਏ, ਇੱਕ ਵਾਰੀ ਨਿਕਲ ਜਾਈਏ ਇੱਥੋਂ ਫਿਰ ਆਪਾਂ ਤਿਆਰੀ ਕਰ ਲਾਂਗੇ। ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਇਹ ਹੁਣ ਬਿਲਕੁਲ ਹਿੱਲ ਚੁੱਕੇ ਨੇ, 7 ਦਿਨ ਹੋਰ ਲਓ, 7 ਦਿਨਾਂ ਬਾਅਦ ਇਹਨਾਂ ਨੇ ਹਿੱਲ ਜਾਣਾ। ਜੇ ਸਾਡਾ ਵਚਨ ਨਾ ਮੰਨਿਆ ਤਾਂ ਖੁਆਰੀ ਬਹੁਤ ਹੋਏਗੀ। ਉਸ ਵੇਲੇ ਦੌਰ ਆਇਆ ਹੋ ਗਿਆ, ਮਹਾਰਾਜ ਕਹਿੰਦੇ ਦੇਖੋ ਸਿੱਖ ਜਿਹੜਾ ਹੁੰਦਾ ਨਾ ਉਹ ਕਦੇ ਵੀ ਗੁਰੂ ਦੇ ਸਾਹਮਣੇ ਜਿਉਂਦਾ ਹੋ ਕੇ ਨਹੀਂ ਆਇਆ ਕਰਦਾ। ਸਿੱਖ ਦਾ ਜਿਹੜਾ ਹੈ ਉਹ ਮਰਿਆ ਹੋਇਆ ਹੁੰਦਾ, ਉਹਨੇ ਗੁਰੂ ਨੂੰ ਸਭ ਕੁਝ ਸੌਂਪਿਆ ਹੁੰਦਾ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਜਦ ਤੁਸੀਂ ਮਨ ਮੈਨੂੰ ਦੇਤਾ, ਤਨ ਮੈਨੂੰ ਦੇਤਾ, ਇੰਨੇ ਕਾਲੇ ਕਿਉਂ ਪੈਂਦੇ ਆ? ਤੇ ਮਰੀਤਾ ਜਿਹੜਾ ਹੁੰਦਾ ਉਹਦੇ ਬਾਰੇ ਐਂ ਪੜ ਲਓ, ਮੁਰਦਾ ਹੋਏ ਕੇ ਮਰੀਦ ਮਰ ਜਾਣਾ, ਮੁਰਦਾ ਹੋਏ ਕੇ ਮਰੀਦ ਮਰ ਜਾਣਾ, ਸਾਵਰ ਸਿਦਕ ਸ਼ੀਰ ਭਰਮ ਭੋਖੋ ਨਾ ਗੋਲਾ ਮੁੱਲ ਖਰੀਦ ਕਾਰੇ ਜੋ, ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋਗ। ਮਹਾਰਾਜ ਕਹਿੰਦੇ ਤੁਸੀਂ ਤਾਂ ਐਂ ਗੱਲ ਕਰਦੇ ਹੋ ਜਿਵੇਂ ਤੁਸੀਂ ਗੁਰੂ ਹੁੰਦੇ ਹੋ ਅਤੇ ਮੈਂ ਸਿੱਖ ਹੁੰਦਾ। ਤੁਸੀਂ ਮੈਨੂੰ ਸੀਸ ਅਰਪਣ ਕੀਤਾ ਹੋਇਆ, ਸਭ ਕੁਛ ਅਰਪਣ ਕੀਤਾ ਹੋਇਆ, ਗੁਰੂ ਦੀ ਰਜ਼ਾ ਵਿੱਚ ਦੇਈਦਾ ਹੁੰਦਾ ਕਿ ਗੁਰੂ ਨਾਲ ਗੁਰੂ ਨੂੰ ਮੱਤਾਂ ਦੇਈਦੀਆਂ ਨੇ? ਮਹਾਰਾਜ ਨੇ ਰਾਵਣ ਦੇ ਦੀ, ਲੇਕਿਨ ਭੁੱਖ ਦਾ ਦੁੱਖ ਇੰਨਾ ਸੀ ਉਹਨਾਂ ਦੇ ਅਕਲ 'ਚ ਹੋਣਾ ਹੈ ਵੀ ਜੇ ਕਿਲ੍ਹਾ ਛੱਡ ਦਈਏ ਤਾਂ ਬਚ ਰਹਾਂਗੇ। ਮਹਾਰਾਜ ਕਹਿੰਦੇ ਸਾਰੇ ਪੰਜਾਬ ਦੇ ਵਿੱਚ ਫੌਜਾਂ ਹੀ ਫੌਜਾਂ ਲੱਗੀਆਂ ਹੋਈਆਂ ਪਿਆਰੇ, ਉਹ ਘਰਦਾ ਹੀ ਨਹੀਂ ਤੁਹਾਨੂੰ ਪਹੁੰਚਣ ਦੇਣਾ ਕਿਸੇ ਨੇ, ਬੁਰੀ ਤਰ੍ਹਾਂ ਮਾਰੇ ਜਾਵੋਗੇ। ਇਹਦੇ ਨਾਲੋਂ ਸਨਮੁਖ ਰਹਿ ਕੇ ਸ਼ਹੀਦੀਆਂ ਪ੍ਰਾਪਤ ਕਰ ਲਓ, ਦਰਗਾਹ ਵਿੱਚ ਥਾਂ ਮਿਲੇਗਾ, ਪਿੱਠ ਦੇ ਕੇ ਜਾਵੋਗੇ ਨਰਕਾਂ 'ਚ ਫਿਰੋਗੇ। ਅਖੀਰ ਬਹੁਤ ਸਾਰੀਆਂ ਰਾਇਆਂ ਹੋ ਗਈਆਂ। ਮਹਾਰਾਜ ਕਹਿੰਦੇ ਚੰਗਾ ਫੈਸਲਾ ਕਰ ਲੈਂਦੇ ਹਾਂ, ਆਹ ਫੜੋ ਕਾਗਜ਼, ਇਹਦੇ ਉੱਤੇ ਲਿਖ ਦਿਓ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਇਬਾਰਤ ਲਿਖ ਦਿੱਤੀ ਗਈ ਉੱਤੇ ਵੀ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਦਸਖਤ ਹੋਣੇ ਸ਼ੁਰੂ ਹੋ ਗਏ। ਦੂਏ ਦਿਨ ਦੂਆ ਕਹਿੰਦਾ ਤੂੰ ਵੀ ਕਰ ਦੇ, ਤੂੰ ਵੀ ਕਰ ਦੇ। ਉਹਨਾਂ ਦੇ ਵਿੱਚ ਦੋ ਗੱਲਾਂ ਨੇ। ਇੱਕ ਤਾਂ ਹੈਗਾ ਵੀ ਇਹੋ ਜਿਹੇ ਬੰਦੇ ਵੀ ਕਮਜ਼ੋਰ ਹੋਣੇ ਨੇ ਜਿਹੜੇ ਮੌਤ ਨੂੰ ਸਾਹਮਣੇ ਦੇਖ ਕੇ ਚਾਹੁੰਦੇ ਸੀ ਵੀ ਕੋਈ ਤਰੀਕਾ ਕਰ ਲਈਏ ਅਤੇ ਕਿਵੇਂ ਬਚ ਜਾਈਏ, ਬਚ ਕੇ ਫਿਰ ਸਰੀਰ ਕਿਸੇ ਚੰਗੇ ਮੌਕੇ ਦੇ ਉੱਤੇ ਲੇਖੇ ਵੀ ਚਲਾ ਦਈਏ। ਇਹ ਇੱਕ ਚਾਲ ਹੋਇਆ ਕਹਿੰਦੀ ਆ, ਜਵਾਹਰ ਲਾਲ ਨਹਿਰੂ ਨੇ ਇੱਕ ਮੇਰੀ ਯਾਦ ਪੁਸਤਕ ਲਿਖੀ ਹੈ, ਉਹ ਉਹਨਾਂ ਦਿਨਾਂ ਦਾ ਜ਼ਿਕਰ ਕਰਦਾ ਜਦ ਮੋਰਚੇ ਲੱਗੇ ਹੋਏ ਸੀਗੇ ਜੈਤੋਂ ਦੇ। ਕਹਿੰਦਾ ਮੈਨੂੰ ਗਾਂਧੀ ਨੇ ਭੇਜਿਆ ਸੀ, ਤਿੰਨ ਜਣੇ ਸੀ ਬਈ ਜਾ ਕੇ ਦੇਖ, ਅੱਖਾਂ ਨਾਲ ਦੇਖ ਕੇ ਆਓ ਵੀ ਕਿੰਨਾ ਤਸ਼ੱਦਦ ਹੋ ਰਿਹਾ ਗੁਰਸਿੱਖਾਂ ਦੇ, ਬਹੁਤਾ ਹੀ ਹੁੰਦਾ ਸੀ, ਹੱਦ ਤੋਂ ਜ਼ਿਆਦਾ ਟੋਰਚਰ ਸੀਗਾ। ਕਹਿੰਦੇ ਅਸੀਂ ਵੀ ਚਲੇ ਗਏ, ਸਾਨੂੰ ਫੜ ਕੇ ਨਾਭੇ ਦੀ ਜੇਲ੍ਹ 'ਚ ਕੈਦ ਕਰ ਲਓ, ਜਿਹੜੇ ਸਾਡੇ ਨਾਲ ਸੀ ਉਹਨਾਂ ਨੂੰ ਉੱਥੇ ਭਾਦਸੋਂ ਕੋਲ ਜਿਹੜਾ ਜੰਗਲ ਸੀ ਉੱਥੇ ਕਹਿੰਦੇ ਬਹੁਤ ਬੁਰਾ ਹਾਲ ਹੋਇਆ ਕਰਦਾ ਸੀ, ਉੱਥੇ ਬੰਦ ਕਰ ਦਿੰਦੇ ਸੀ, ਤਾਰਾਂ ਲੱਗੀਆਂ ਹੋਈਆਂ ਸੀ, ਪਹਿਰੇ ਲੱਗੇ ਹੋਏ ਸੀ। ਕਹਿੰਦੇ ਬਹੁਤ ਬੁਰਾ ਹਾਲ ਸਾਡੇ ਸਾਹਮਣੇ ਕਰਿਆ, ਅਸੀਂ ਜਿੱਥੇ ਰਹਿੰਦੇ ਸੀ ਤਿੰਨੇ ਜਣੇ ਸੀ, ਮੈਂ ਸੀ ਕਹਿੰਦੇ ਇੱਕ ਪਟੇਲ ਸੀ ਉੱਥੇ ਦਾ, ਭੋਲਾ ਬਾਈ ਦਸਾਈ ਸੀ, ਇੱਕ ਬੰਗਾਲ ਦਾ ਸੀ। ਕਹਿੰਦਾ ਰਾਤ ਨੂੰ ਅਸੀਂ ਸੌ ਨਾ ਸਕੇ, ਚੂਹੇ ਸਾਡੇ ਉੱਤੇ ਛਾਲਾਂ ਮਾਰੀ ਗਏ, ਪਿੱਛੋਂ ਕਹਿੰਦਾ ਸਾਰੇ ਤੁਰੇ ਆਉਣ ਛੱਤ ਵੱਲੋਂ। ਕਹਿੰਦਾ ਅਸੀਂ ਸਲਾਹ ਕਰੀ ਵੀ ਜੇ ਇੱਥੇ ਦੋ ਦਿਨ ਹੋਰ ਰਹਿ ਗਏ ਆਪਾਂ ਤਾਂ ਮਰ ਜਾਵਾਂਗੇ, ਮੱਛਰ ਤੜਾ ਤੜ ਲੜਨ ਇੰਨੇ ਮੱਛਰ। ਕਹਿੰਦਾ ਸਲਾਹ ਕਰੀ ਵੀ ਕੋਈ ਤਰੀਕਾ ਸੋਚੋ ਆਪਾਂ ਨਿਕਲੀਏ ਇੱਥੋਂ। ਕਹਿੰਦਾ ਮੈਂ ਆਪਣੇ ਪਿਤਾ ਨੂੰ ਸੁਨੇਹਾ ਭੇਜਿਆ ਮੋਤੀ ਲਾਲ ਨੂੰ ਵੀ ਸਾਨੂੰ ਕਿਵੇਂ ਕੱਢ ਇੱਥੋਂ, ਬੈਸਰਾਏ ਨੂੰ ਕਹਿ ਕੇ ਇੱਥੇ ਨਹੀਂ ਅਸੀਂ ਰਹਿ ਸਕਦੇ, ਮਰ ਜਾਵਾਂਗੇ। ਕਹਿੰਦਾ ਦੂਏ ਦਿਨ ਬੈਸਰਾਏ ਦਾ ਫੋਨ ਆ ਗਿਆ, ਮਹਾਰਾਜ ਨੇ ਨਾਭੇ ਵਾਲਿਆਂ ਨੇ ਫਿਰ ਸਾਨੂੰ ਛੱਡ ਦਿੱਤਾ। ਉੱਥੇ ਦੋ ਲਾਈਨਾਂ ਲਿਖੀਆਂ ਹੋਈਆਂ ਨੇ, ਉੱਥੇ ਲਿਖਿਆ ਵੀ ਤੁਸੀਂ ਲੋਕ ਕਹੋਗੇ ਵੀ ਇਹ ਬੁਜ਼ਦਲ ਸੀ, ਮਾਫ਼ੀ ਮੰਗ ਲਈ ਇਹਨੇ, ਤਾਂ ਉਹ ਫਾਰਮ ਉਹਨਾਂ ਦਿਨਾਂ 'ਚ ਦਿੰਦੇ ਸੀ, ਚਾਹੇ ਮਾਫ਼ੀ ਮੰਗ ਲਓ ਚਾਹੇ ਫਿਰ ਦੁੱਖ ਤਕਲੀਫਾਂ ਸਹਿਣ ਨੂੰ ਤਿਆਰ ਰਹੋ। ਸਿੰਘ ਮਾਫ਼ੀ ਨਹੀਂ ਸੀ ਮੰਗਦੇ, ਬਹੁਤ ਬੁਰਾ ਮੰਨਦੇ, ਮੈਂ ਛੋਟਾ ਜਿਹਾ ਹੁੰਦਾ ਜਦ, ਜੇ ਕਿਸੇ ਨੇ ਇੱਕ ਅੱਧੇ ਨੇ ਮੰਨ ਲਈ ਪਿੰਡਾਂ ਚਾਹੇ ਬੋਲਦੇ ਹੀ ਨਹੀਂ ਸੀ, ਉਹਦੇ ਨਾਲ ਵੀ ਮਾਫ਼ੀ ਮੰਗ ਕੇ ਆਇਆ। ਇਹ ਲਿਖਦਾ ਕਹਿੰਦਾ ਵੀ ਮੈਂ ਜੇ ਮਾਫ਼ੀ ਨਾ ਮੰਗਦਾ, ਮੇਰੇ ਨਾਲ ਦਾ ਇੱਕ ਤਾਂ ਬੰਗਾਲ ਜਾ ਕੇ ਮਰ ਗਿਆ, ਉਹਨੂੰ ਇੰਨਾ ਬੁਖਾਰ ਚੜਿਆ 6 ਮਹੀਨੇ ਉਤਰਿਆ ਜੀ, ਮੈਂ ਤੇ ਭੋਲਾ ਬਾਈ ਬਚ ਗਏ। ਕਹਿੰਦਾ ਜੇ ਅਸੀਂ ਮਾਫ਼ੀ ਨਾ ਮੰਗਦੇ ਤੁਸੀਂ ਤਾਂ ਕਹੋਗੇ ਵੀ ਇਹ ਬੁਲਦਲ ਸੀ। ਕਹਿੰਦਾ ਬੁਲਦਲ ਨਹੀਂ ਸੀ, ਅਸੀਂ ਤਾਂ ਚਾਲ ਚੱਲੀ ਸੀ ਵੀ ਮਾਫ਼ੀ ਮੰਗ ਲਓ, ਮਾਫ਼ੀ ਮੰਗਣਾ ਕੀ ਆ, ਕਾਗਜ਼ 'ਤੇ ਦਸਖਤੇ ਕਰਨੇ ਆ, ਅਸੀਂ ਫਿਰ ਹਟਣਾ ਥੋੜ੍ਹਾ ਜਿਹਾ ਮੌਕਾ ਦੇਖੂ ਫਿਰ ਚੱਲ ਪਾਂਗੇ। ਇੱਕ ਤਾਂ ਇਹ ਖਿਆਲ ਸੀਗਾ ਵੀ ਇੱਥੋਂ ਨਿਕਲੀਏ ਕਿਸੇ ਤਰੀਕੇ ਨਾਲ, ਦੂਸਰਾ ਸੀ ਜਾਨ ਵੀ ਪਿਆਰੀ ਹੋਣੀ ਹੈ, ਪਰ ਉਹ ਜਿਹੜੇ ਦਸਖਤ ਕਰੇ ਉਹ ਬਹੁਤ ਬੜੀ ਬੁਰੀ ਬਾਤ ਕਰੀ। ਗੁਰੂ ਨੂੰ ਸਮਝਾਇਆ ਨਹੀਂ ਜਾ ਸਕਦਾ, ਗੁਰੂ ਸਮਰੱਥ ਹੋਇਆ ਕਰਦਾ, ਗੁਰੂ ਨੂੰ ਇਸ ਤਰ੍ਹਾਂ ਸਮਝਣਾ ਮਨੁੱਖ ਵਾਂਗੂ ਇਹ ਬੜੀ ਭਾਰੀ ਕਮਜ਼ੋਰੀ ਹੈ।